ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਭਾਵੇਂ ਜ਼ਿਆਦਾਤਰ ਔਰਤਾਂ ਨੂੰ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਸਮੇਂ ਸੜਕ 'ਤੇ ਤੰਗ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇੱਕ ਨਵੇਂ ਸਰਵੇਖਣ ਵਿੱਚ ਇਹ ਪਾਇਆ ਗਿਆ ਹੈ ਕਿ ਘੱਟ ਗਿਣਤੀ ਸਮੂਹ ਦੀਆਂ ਔਰਤਾਂ ਨਸਲਵਾਦ ਅਤੇ ਪੱਖਪਾਤ ਨਾਲ ਭਰੇ ਜਨਤਕ ਸ਼ੋਸ਼ਣ ਦਾ ਅਨੁਭਵ ਜ਼ਿਆਦਾ ਕਰਦੀਆਂ ਹਨ। ਰਿਪੋਰਟ ਵਿੱਚ ਔਰਤਾਂ ਖਿਲਾਫ਼ ਹੋ ਰਹੇ ਹਮਲਿਆਂ ਦੇ ਕੁਝ ਪੱਧਰਾਂ ਅਤੇ ਕਿਸਮਾਂ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਲੇਖਕਾਂ ਅਨੁਸਾਰ ਫਿਲਹਾਲ ਸੂਚਿਤ ਨਹੀਂ ਕੀਤਾ ਜਾ ਰਿਹਾ। ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। 23 ਸਾਲਾ ਗ੍ਰੇਸ ਵਿਕਟੋਰੀਆ ਦੇ ਲੇਕਸ ਐਂਟਰੈਂਸ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਸੀ ਜਦੋਂ ਇੱਕ ਆਦਮੀ ਨੇ ਉਸ ਤੇ ਉਸ ਦੀ ਭੈਣ ਤੇ ਚੀਕਣਾ ਸ਼ੁਰੂ ਕਰ ਦਿੱਤਾ।
And my sister and I were waiting for my parents, and as we're standing on the street, a man across the road just started completely yelling. Like, I don't even know how to describe it. It was quite terrifying because he was quite literally screaming at the top of his lungs. And it was quite difficult to pick up on exactly what he was saying, but there was definitely strains of, Chinese people are invading the country. There was obviously references to COVID, which is just something that I think Chinese people have come to expect now.
ਗ੍ਰੇਸ 4 ਸਾਲਾਂ ਦੀ ਸੀ ਜਦੋਂ ਉਹ ਆਪਣੇ ਪਰਿਵਾਰ ਨਾਲ ਚੀਨ ਤੋਂ ਆਸਟ੍ਰੇਲੀਆ ਆਈ ਸੀ ਅਤੇ ਉਹ ਦੱਸਦੀ ਹੈ ਕਿ ਉਸ ਨੇ ਛੋਟੀ ਉਮਰ ਤੋਂ ਹੀ ਜਨਤਕ ਥਾਵਾਂ 'ਤੇ ਜਿਨਸੀ ਜਾਂ ਨਸਲੀ ਪਰੇਸ਼ਾਨੀ ਦੇ ਨਿਯਮਤ ਤਜਰਬੇ ਕੀਤੇ ਹਨ।
Running on a main road near a red light intersection where some cars were backed up waiting for the red light. And as I ran by one of the cars, I realized that a man was leaned out of his window and had his phone camera on me, taking either photos or videos. And that was particularly horrific. They said some things as well, but I don't even remember what they were saying because, in that moment, it's just such a shock and it's just so horrifying that you can't even process what exactly is going on.
ਗ੍ਰੇਸ ਉਹਨਾਂ 100 ਆਸਟ੍ਰੇਲੀਆਈ ਔਰਤਾਂ ਵਿੱਚੋਂ ਇੱਕ ਹੈ ਜੋ ਅਜਿਹੇ ਹਾਲਾਤਾਂ ਨੂੰ ਅਨੁਭਵ ਕਰ ਰਹੀਆਂ ਹਨ। ਵਿਕਟੋਰੀਅਨ ਸੰਗਠਨ ਇਟਸ ਨਾਟ ਅ ਕੰਪਲੀਮੈਂਟ ਨੇ ਇਹ ਦੱਸਿਆ ਹੈ ਕਿ ਜਨਤਕ ਥਾਵਾਂ 'ਤੇ ਔਰਤਾਂ ਲਈ ਅਣਚਾਹਿਆ ਧਿਆਨ ਕਿੰਨਾ ਦੁਖਦਾਈ ਹੋ ਸਕਦਾ ਹੈ, ਪਰ ਫਿਰ ਵੀ ਕਿੰਨਾ ਪ੍ਰਚਲਿਤ ਹੈ ਅਤੇ ਇਹ ਨਸਲਵਾਦ ਅਤੇ ਸਮਲਿੰਗ ਸ਼ੋਸ਼ਣ ਨਾਲ ਵੀ ਜੁੜਿਆ ਹੋ ਸਕਦਾ ਹੈ। A snapshot of street harassment experiences in Victoria, Sirlekh wali report, which pichle saal August ate November de vich 343 agyat lokan de bayan ikatthe kite gaye san. Kujh khojan darsaundiyan han ki pichle 6 mahinyan vich takriban 90% hissa lain wale lokan nu sadak te pareshani da samna karna paya hai te 75% ne mahine vich ghatto ghat ik var pareshani da anubhav kita hai.
Street harassment is definitely more common than a lot of people think. It's still a real issue that's happening out there. Minority groups, people of color, people who are part of the LGBTQ community, or people with visible disabilities, especially the women within that community, while they will face the sex-based harassment that all women are already facing, they also face this compounding level of harassment due to their identities, particularly if that's visible to other people on the streets.
Natasha Sharma, it's not a compliment, which ik khoj ate niti adhikari hai. Unhan ne dassya ki jantak thaavan te pareshani de bahut sare peedat natije wajon mansik sehat de muddiyan naal sangharsh karde han.
Outcomes from experiencing their harassment, usually like a lot of depression and anxiety reported in the immediate aftermath, and then also like long-term effects afterwards. A lot of them will have changed their routes, their local routes that they go walking to wherever the shops or university. Basically just limiting their own access in public spaces.
Victoria Vich Multicultural Center for Women's Health di Maria Hak da kehna hai ki eh ek chintajanak rujhan hai.
We know from research that migrant and refugee women experience sexual harassment, but they experience it differently from other women because the sexual harassment that they experience is also tied to histories of racism. Yeah, the most important thing to remember, I guess, is that for women who are racialized, women who are visibly different and othered, that that street harassment is very much tied to racism as well, and whiteness, and white privilege.
ਸਰਵੇਖਣ ਨੇ ਇਹ ਵੀ ਦਰਸਾਇਆ ਕਿ 86% ਉੱਤਰਦਾਤਾਵਾਂ ਨੇ ਕਦੇ ਵੀ ਸੜਕ ਤੇ ਪਰੇਸ਼ਾਨੀ ਦੀ ਘਟਨਾ ਬਾਰੇ ਰਿਪੋਰਟ ਨਹੀਂ ਕੀਤਾ। ਉਹਨਾਂ ਵਿੱਚੋਂ ਜਿਨ੍ਹਾਂ ਨੇ ਰਿਪੋਰਟ ਕੀਤੀ ਉਹ ਨਤੀਜੇ ਤੋਂ ਅਸੰਤੁਸ਼ਟ ਸਨ। ਸ਼੍ਰੀਮਤੀ ਸ਼ਰਮਾ ਦਾ ਕਹਿਣਾ ਹੈ ਕਿ ਕਮਿਊਨਿਟੀ ਦੁਆਰਾ ਕੀਤੀ ਗਈ ਦਖਲਅੰਦਾਜ਼ੀ ਹੀ ਸੜਕ ਤੇ ਪਰੇਸ਼ਾਨੀ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨ ਦਾ ਇੱਕ ਢੰਗ ਬਣੇਗੀ।
If their friends or their peers were to call it out and to say like, hey, actually, like, that's not really cool, like, don't do that. And they tend to, like, you know, respond better to that. So, or more likely to take it on board because they'll like value that opinion more. So we're really interested in like empowering those people who are surrounding those incidents or surrounding those people who are committing harassment but are already like kind of on the same page as us, like they know that it's harassment, to be empowered to like call it out, you know, in like a safe and non-confrontational way, but just like slowly instilling that value of, you know, don't do that, basically.
ਪਰ ਗ੍ਰੇਸ ਦਾ ਕਹਿਣਾ ਹੈ ਕਿ ਸਟ੍ਰੀਟ ਹਰਾਸਮੈਂਟ ਆਸਟ੍ਰੇਲੀਆ ਵਿਚਲੇ ਵਿਆਪਕ ਨਸਲਵਾਦ ਦੇ ਮੁੱਦੇ ਦਾ ਇੱਕ ਛੋਟਾ ਜਿਹਾ ਹਿੱਸਾ ਹੈ।
Street harassment really is the tip of the iceberg. It's a way that is, you know, that's something that we can point to and say that's racism. And everyone on that train that heard that would agree that's racism. But there's so much more that is racism. You know, it doesn't take a violent outburst to make someone feel unsafe or otherized. It can be a seemingly innocuous comment or a particular way in which media frames a news issue, or, you know, even in the way that policy can be made with good intentions but have, you know, impacts, these unintended consequences.
ਇਹ ਜਾਣਕਾਰੀ SBS ਨਿਊਜ਼ ਦੀ ਫਰਨੈਂਡਾ ਫੇਨਬਿੰਦਾ ਅਤੇ ਮਸੀਲੀਆ ਐਲੀ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।